गौड़ी कालभूत की हस्तनी मन बौरारे चलत रचयो जगदीश काम सुआए गच बस परे मन बौरारे अंकस सहो शीश कालभूत की हस्तनी मन बौरारे चलत रचयो जगदीश काम सुआए गज बस परे मन बौरारे अंकस सहो शीसो बिखै बाचिया राज समझ मन बौरारे निरपै होए न हर भजे मन बौरारे गयो न राम जहाज रहाओ मरकट मुष्टि अनाज की मन बौरारे लीनी हाथ पसार छूटन को सहसा परया मन बौरारे नाचयो कर करवार जो नलनी सोटा गहो मन बौरारे माया एहो व्यवहार जैसा रंग कसुंभ का मन बौरारे त्यो पसरयो पासार नावन को तीरथ कने मन बौरारे पूजन को वो देवो कहो कबीर छूटन नहीं मन बौरारे छूटन हर की सेव नावन को तीरथ कने मन बौरारे पूजन को बो देवो कहो कबीर छूटन नहीं मन बौरारे छूटन हर की सेव कालभूत की हस्तनी मन बौरारे चलत रचयो जगदीश
वाहिगुरु जी का खालसा वाहिगुरु जी की फतेह। परम सन्मान योग गुरु खालसा सतसंगत जीओ सतगुरु ने अपार बख्शिश कीती आप संगतां पावन अमृत रूप बाणी दी लड़ीवार कथा विचार सुन रहे हो। श्रोमणी भगत भगत कबीर जी दी बाणी दी कथा चल रही है। गौड़ी राग दे अंदर भगत कबीर जी ने पावन पवित्र उपदेश बख्शिश कीते हन, जिवें कि यह शब्द है इहदे विच जन सधारण नूं उपदेश बख्शिश कीता गया है। इस मन नूं बौरे शब्द द्वारा संबोधन कीता है। बौरे दा अर्थ हुंदा कंवला झल्ला पागल। साडा मन भी सचमुच बौरा ही है। जिन्ना गल्लां तों इहनूं आपां रोकदे हां वरजदे हां ये उन्हां गल्लां नूं मुड़ मुड़ फेर करी जा रहा है। भगत कबीर जी इस बौरे मन नूं उपदेश बख्शिश कर रहे हैं। रहाउ दियां पंक्तियां हन बिखै बाच हर राज समझ मन बौरा रे निरपै होए न हर पजे मन बौरा रे गहेओ न राम जहाज रहाओ। ये शब्द दियां सिधांतरू पंक्तियां हन। भगत जी कहिंदे ने समझ मन बौरा रे ऐ कमलिया मना ऐ पागल मना ऐ चलिया ਇਸ ਗੱਲ ਨੂੰ ਸਮਝ। ਵਿਖੇ ਬਾਚ ਜਿਹੜੇ ਵਿਸ਼ੇ ਨੇ ਇਹ ਬਹੁਤ ਨੁਕਸਾਨਕਾਰੀ ਹਨ। ਮ੍ਰਿਗ, ਮੀਨ, ਪ੍ਰਿੰਗ, ਪਤੰਗ, ਕੁੰਚਰ, ਏਕ ਦੁੱਖ ਵਿਨਾਸ, ਪੰਚ ਦੁੱਖ ਅਸਾਧ ਜਾਮ ਹੈ ਤਾਂ ਕਿ ਕੇਤਕ ਆਸ। ਵੇਖ ਲਓ ਇੱਕ ਇੱਕ ਵਿਸ਼ੇ ਨੇ ਇੱਕ ਇੱਕ ਜੀਵ ਦੀ ਜ਼ਿੰਦਗੀ ਨੂੰ ਫਨਾਹ ਕਰਕੇ ਰੱਖ ਦਿੱਤਾ ਹੈ। ਭਗਤ ਰਵਿਦਾਸ ਜੀ ਜ਼ਿਕਰ ਕਰਦੇ ਹਨ, ਕੰਡਾ ਹੇੜੇ ਦੇ ਸ਼ਬਦ ਨੂੰ ਸੁਣ ਕੇ ਹਰਨ ਆਪਣੇ ਪ੍ਰਾਣ ਦੇ ਦਿੰਦਾ ਹੈ, ਮੱਛੀ ਜ਼ੁਬਾਨ ਦੇ ਸਵਾਦ ਬਦਲੇ ਕੁੰਡੀ ਦੇ ਵਿੱਚ ਫਸ ਜਾਂਦੀ ਹੈ, ਭੌਰਾ ਫੁੱਲ ਦੀ ਸੁਗੰਧੀ ਲੈਂਦਾ ਹੋਇਆ ਮਾਲ ਕੇਤਕੀ ਦੇ ਫੁੱਲ ਦੇ ਕੰਡੇ ਨਾਲ ਵਿੰਨਿਆ ਜਾਂਦਾ ਹੈ, ਜਾਂ ਕਮਲ ਦੇ ਫੁੱਲ ਦੇ ਵਿੱਚ ਕੈਦੀ ਹੋ ਜਾਂਦਾ ਹੈ। ਇਸੇ ਤਰ੍ਹਾਂ ਕੁੰਚਰ ਹਾਥੀ ਉਹ ਕਾਮ ਦੇ ਸਵਾਦ ਬਦਲੇ ਉਹ ਵੀ ਹੋਰਾਂ ਦੇ ਵੱਸ ਪੈ ਜਾਂਦਾ ਹੈ, ਮਹਾਵਤ ਦੇ ਕੁੰਡੇ ਸਹਾਰਦਾ ਹੈ। ਮ੍ਰਿਗ, ਮੀਨ, ਪ੍ਰਿੰਗ, ਪਤੰਗ, ਕੁੰਚਰ ਅਤੇ ਪਤੰਗ ਕਹਿੰਦੇ ਨੇ ਪਰਵਾਨੇ ਨੂੰ, ਭੰਬਟ ਨੂੰ। ਜਿਹੜਾ ਪਤੰਗਾ ਹੈ ਉਹ ਦੀਵੇ ਦੀ ਲਾਟ ਨੂੰ ਵੇਖ ਕੇ ਉੱਥੇ ਹੀ ਜਾਨ ਕੁਰਬਾਨ ਕਰ ਦਿੰਦਾ ਹੈ। ਇਸੇ ਲਈ ਭਗਤ ਜੀ ਕਹਿੰਦੇ ਨੇ, ਇਹ ਕਮਲਿਆ ਮਨਾ ਤੂੰ ਹੋਸ਼ ਕਰ, ਕੁਝ ਸਮਝ, ਇਹਨਾਂ ਵਿਸ਼ਿਆਂ ਤੋਂ ਬਚ। ਇਹ ਵਿਸ਼ੇ ਤੇ ਜ਼ਹਿਰ ਨੇ, ਵਿਖਦਾ ਅਰਥ ਜ਼ਹਿਰ ਵੀ ਹੈ, ਇਹ ਤੇ ਅੱਗ ਨੇ, ਜੇ ਇਹਦੇ ਵਿੱਚ ਹੱਥ ਪਾਵੇਗਾ ਸਾੜ ਦੇਵੇਗੀ ਹਰ ਰਾਜ। ਤੇ ਨਾਲ ਹੀ ਭਗਤ ਜੀ ਕਹਿੰਦੇ ਨੇ, ਤੂੰ ਵਾਹਿਗੁਰੂ ਦੇ ਵਿੱਚ ਰਾਜ, ਉਸ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੇਮ ਕਰ, ਉਸ ਵਾਹਿਗੁਰੂ ਦੀ ਭਗਤੀ ਦੇ ਵਿੱਚ ਤਦਾਕਾਰ ਹੋ। ਤੇ ਕਈ ਵਾਰੀ ਮਨੁੱਖ ਕਹਿੰਦਾ ਹੈ, ਮੈਨੂੰ ਤੇ ਡਰ ਲੱਗਦਾ ਹੈ, ਲੋਕ ਮੈਨੂੰ ਕੀ ਆਖਣਗੇ। ਪਰ ਭਗਤ ਜੀ ਕਹਿੰਦੇ ਨੇ, ਨਿਰਭੈ ਹੋਏ ਨਾ ਹਰ ਭਜੇ ਮਨ ਬੌਰਾ ਰੇ, ਇਹ ਕਮਲਿਆ ਮਨਾ ਤੂੰ ਲੋਕ ਲਜਿਆ ਦੇ ਡਰ ਤੋਂ ਨਡਰ ਹੋ ਕੇ ਕਿਉਂ ਨਹੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਦਾ। ਗਹਿਓ ਨ ਰਾਮ ਜਹਾਜ, ਵੇਖ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਜਹਾਜ਼ ਨੂੰ ਵੀ ਪਕੜਿਆ ਨਹੀਂ ਹੈ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਇੱਕ ਜਹਾਜ਼ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰਪਾਰ ਉਤਾਰਨ ਹਾਰ। ਤੂੰ ਉਸ ਵਾਹਿਗੁਰੂ ਦੇ ਨਾਮ ਦੇ ਜਹਾਜ਼ ਦੀ ਟੇਕ ਲੈ ਕੇ ਭਵ ਸਾਗਰ ਤੋਂ ਪਾਰ ਹੋ ਸਕਦਾ ਹੈ, ਪਰ ਤੂੰ ਉਸ ਨਾਮ ਦੀ ਟੇਕ ਹਾਲੇ ਪਕੜੀ ਹੀ ਨਹੀਂ ਹੈ। ਇਸੇ ਲਈ ਭਗਤ ਜੀ ਇਸ ਮਨ ਨੂੰ ਅਨੇਕਾਂ ਉਦਾਹਰਣਾਂ ਦੇ ਕੇ ਸਮਝਾ ਰਹੇ ਹਨ। ਸੰਗਤਾਂ, ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ ਵਾਹਿਗੁਰੂ ਜੀ। ਗੌੜੀ ਕਾਲ ਭੂਤ ਕੀ ਹਸਤਨੀ ਮਨ ਬੌਰਾਰੇ, ਚਲਤ ਰਚਿਓ ਜਗਦੀਸ਼।
ਗੌੜੀ ਰਾਗ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ, ਮਨ ਬੌਰਾ ਰੇ, ਇਹ ਮਨ ਨੂੰ ਬੌਰਾ ਸ਼ਬਦ ਦੁਆਰਾ ਸੰਬੋਧਨ ਕੀਤਾ ਹੈ ਕਿ ਇਹ ਕਮਲਿਆ ਮਨਾ, ਇਹ ਚਲਿਆ ਕਾਲ ਬੂਤ ਕੀ ਹਸਨੀ। ਵੇਖ ਹਾਥੀ, ਕਾਲ ਬੂਤ ਦਾ ਅਰਥ ਹੈ ਵੀ ਹਥਨੀ ਦਾ ਕਲਬੂਤ ਵੇਖ ਕੇ। ਕਾਲ ਬੂਤ ਕੀ ਹਸਨੀ, ਜਿਹੜੀ ਕਲਬੂਤ ਦੀ ਹਥਨੀ ਨੂੰ ਵੇਖ ਕੇ ਉਹਦੇ ਤੇ ਮੋਹਿਤ ਹੋ ਜਾਂਦਾ ਹੈ। ਚਲਤ ਰਚਿਓ ਜਗਦੀਸ਼, ਉਸ ਜਗਤ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਨੇ ਇਸੇ ਤਰ੍ਹਾਂ ਇਹ ਸੰਸਾਰ ਦਾ ਚੱਲ ਦਾ ਅਰਥ ਹੈ ਚਰਿੱਤਰ ਬਣਾਇਆ ਹੈ। ਜਿਵੇਂ ਕਾਲ ਬੂਤ ਦੀ ਹਥਨੀ ਨੂੰ ਵੇਖ ਕੇ ਤੇ ਹਾਥੀ ਸਭ ਕੁਛ ਭੁੱਲ ਜਾਂਦਾ ਹੈ, ਇਹ ਅਕਾਲ ਪੁਰਖ ਵਾਹਿਗੁਰੂ ਨੇ ਐਸਾ ਕੌਤਕ ਰਚਾਇਆ ਹੈ, ਐਸਾ ਚੋਜ ਕੀਤਾ ਹੈ, ਜਿਸ ਨੂੰ ਵੇਖ ਕੇ ਹਰ ਆਦਮੀ ਹੈਰਾਨ ਹੁੰਦਾ ਹੈ।
ਆਮ ਸੁਆਏ ਗਜ ਬਸ ਪਰੇ ਮਨ ਬੋਰਾਰੇ ਅੰਕਸ ਸਹੋ ਸੀਸ।
ਲੋ ਭਗਤ ਜੀ ਫਰਮਾਉਂਦੇ ਨੇ, ਕਾਮ ਸੁਆਏ ਗਜ ਬਸ ਪਰੇ ਮਨ ਬੋਰਾਰੇ, ਐ ਕਮਲਿਆ ਮਨਾ, ਗਾਈ ਦਾ ਅਰਥ ਹੈ ਹਾਥੀ, ਕਾਮ ਸੁਆਏ ਕਾਮ ਦੇ ਸਵਾਦ ਬਦਲੇ ਉਹ ਪਰਾਏ ਵਸ ਪੈ ਜਾਂਦਾ ਹੈ। ਅੰਕਸ ਸਹੇ ਉਹ ਸੀਸ, ਤੇ ਫਿਰ ਉਹ ਆਪਣੇ ਸੈਰੋ ਤੇ ਮਹਾਵਤ ਦੇ ਕੁੰਡਿਆਂ ਨੂੰ ਸਹਾਰਦਾ ਹੈ। ਪੁਰਾਣੇ ਸਮੇਂ ਦੇ ਵਿੱਚ ਜਿਹੜੇ ਸ਼ਿਕਾਰੀ ਲੋਕ ਸਨ ਉਹ ਹਾਥੀਆਂ ਦਾ ਵਪਾਰ ਕਰਦੇ ਸਨ, ਅਤੇ ਉਹ ਹਾਥੀਆਂ ਨੂੰ ਪਕੜਨ ਵਾਸਤੇ ਇੱਕ ਉਹਨਾਂ ਨੇ ਬੜਾ ਸੋਹਣਾ ਢੰਗ ਤਰੀਕਾ ਅਪਣਾਇਆ ਸੀ। ਉਹ ਢੰਗ ਤਰੀਕਾ ਕੀ ਸੀ? ਉਹ ਹਾਥੀਆਂ ਦੇ ਜੰਗਲ ਵਿੱਚ ਚਲੇ ਜਾਂਦੇ ਔਰ ਉੱਥੇ ਇੱਕ ਜਾ ਕੇ ਡੂੰਘਾ ਟੋਆ ਪੁੱਟ ਲੈਂਦੇ। ਉਸ ਟੋਏ ਦੇ ਉੱਪਰ ਕੱਖ ਕਾਨੇ ਜੇ ਰੱਖ ਕੇ ਉੱਪਰ ਪੋਲੀ ਦੀ ਛੱਤ ਪਾ ਦਿੰਦੇ। ਉਸ ਕੱਖ ਕਾਨਿਆਂ ਦੇ ਉੱਤੇ ਇੱਕ ਨਕਲੀ ਹਾਥਨੀ ਦਾ ਕਲਬੂਤ ਖੜਾ ਕਰ ਦਿੰਦੇ ਔਰ ਉਹ ਵੀ ਜਿਵੇਂ ਕੋਈ ਕਾਗਜ਼ ਦਾ ਕੋਈ ਕਲਬੂਤ ਬਣਾਇਆ ਹੋਵੇ, ਵਿੱਚ ਤੀਲਾਂ ਡੱਕੇ ਜਿਹੇ ਲਾ ਕੇ। ਇਸ ਢੰਗ ਦੇ ਨਾਲ ਉਹ ਹਥਨੀ ਦਾ ਨਕਲੀ ਜਿਹਾ ਕਲਬੂਤ ਉੱਥੇ ਖੜਾ ਕਰ ਦਿੰਦੇ ਅਤੇ ਹਾਥੀ ਮਸਤ ਹੋਇਆ ਔਰ ਉਸ ਹਥਨੀ ਦੇ ਕਲਬੂਤ ਨੂੰ ਅਸਲੀ ਹਥਨੀ ਸਮਝ ਕੇ ਕੋਸ਼ਿਸ਼ ਕਰਦਾ ਅਤੇ ਜਦੋਂ ਉਹ ਹਥਨੀ ਦੇ ਨੇੜੇ ਆਉਂਦਾ ਟੋਏ ਵਿੱਚ ਡਿੱਗ ਪੈਂਦਾ ਅਤੇ ਜਦੋਂ ਟੋਏ ਵਿੱਚ ਡਿੱਗ ਪੈਂਦਾ ਸੀ ਅਤੇ ਜਿੰਨਾ ਚਿਰ ਤੱਕ ਉਹ ਹਾਥੀ ਸੁਸ਼ਿਕਸ਼ਿਤ ਨਹੀਂ ਸੀ ਹੋ ਜਾਂਦਾ, ਜਿਹੜੇ ਮੁਹਾਵਤ ਸਨ ਉਹਨਾਂ ਦੀ ਆਗਿਆ ਅਨੁਸਾਰ ਨਹੀਂ ਸੀ ਚੱਲਣ ਲੱਗਦਾ, ਅਤੇ ਉਹਨਾਂ ਚਿਰ ਤੱਕ ਉਸ ਨੂੰ ਟੋਏ ਵਿੱਚੋਂ ਬਾਹਰ ਨਹੀਂ ਸਨ ਕੱਢਿਆ ਨਹੀਂ ਸੀ ਕੱਢਦੇ ਔਰ ਉਹਨੂੰ ਕੁੰਡੇ ਮਾਰ ਮਾਰ ਕੇ ਉਸ ਹਾਥੀ ਨੂੰ ਟੋਏ ਦੇ ਵਿੱਚ ਹੀ ਸੁਸ਼ਿਕਸ਼ਿਤ ਕੀਤਾ ਜਾਂਦਾ ਸੀ। ਅਤੇ ਫਿਰ ਜਦੋਂ ਹਾਥੀ ਮੁਹਾਵਤ ਦੇ ਉਹਨਾਂ ਆਦਮੀਆਂ ਦੇ ਅਨੁਸਾਰ ਹੋ ਕੇ ਚੱਲਣਾ ਸ਼ੁਰੂ ਕਰ ਦਿੰਦਾ, ਫਿਰ ਉਹਨੂੰ ਉਸ ਟੋਏ ਵਿੱਚੋਂ ਬਾਹਰ ਕੱਢ ਕੇ ਅਤੇ ਫਿਰ ਉਹਦੇ ਤੋਂ ਮਨ ਮਰਜ਼ੀ ਦੇ ਕੰਮ ਕਰਵਾਉਂਦੇ ਸਨ। ਇਹ ਇੱਕ ਪੁਰਾਣਾ ਤਰੀਕਾ ਸੀ। ਉਹ ਇੱਕ ਭਗਤ ਜੀ ਨੇ ਉਦਾਹਰਣ ਦੇ ਤੌਰ 'ਤੇ ਵਰਤਿਆ ਹੈ। ਵੇਖ ਲਓ, ਜਿਵੇਂ ਨਕਲੀ ਹਾਥਨੀ ਦੇ ਕਲਬੂਤ ਨੂੰ ਵੇਖ ਕੇ ਅਤੇ ਜਿਹੜਾ ਹਾਥੀ ਸੀ ਉਹ ਕਮਲਾ ਹੋਇਆ, ਟੋਏ ਵਿੱਚ ਡਿੱਗ ਪੈਂਦਾ ਸੀ ਅਤੇ ਫਿਰ ਉਹਨੂੰ ਪਰਾਏ ਵਸ ਹੋ ਕੇ ਮਹਾਵਤ ਦੇ ਸਿਰ ਉੱਤੇ ਕੁੰਡੇ ਸਹਾਰਨੇ ਪੈਂਦੇ ਸਨ। ਇਸੇ ਤਰ੍ਹਾਂ ਭਗਤ ਜੀ ਮਨ ਨੂੰ ਸਮਝਾਉਂਦੇ ਹਨ, ਬਈ ਤੂੰ ਵੀ ਇਹ ਸੰਸਾਰ ਦੀ ਜਿਹੜੀ ਨਕਲੀ ਚੇਤਨ ਮਾਇਆ ਦੇ ਸਰੂਪ ਨੂੰ ਦੇਖ ਕੇ ਔਰ ਉਹਦੇ ਮੋਹ ਪਿਆਰ ਦੇ ਵਿੱਚ ਫਸ ਕੇ ਵਿਸ਼ਿਆਂ ਦੇ ਟੋਏ ਵਿੱਚ ਜਾ ਕੇ ਡਿੱਗ ਪੈਂਦਾ ਹੈ ਅਤੇ ਫਿਰ ਉੱਥੇ ਹੀ ਫਸਿਆ ਰਹਿੰਦਾ ਅਤੇ ਫਿਰ ਇਸ ਤੋਂ ਬਾਅਦ ਤੈਨੂੰ ਆਪਣੇ ਸਿਰ ਉੱਤੇ ਕੁੰਡੇ ਸਹਾਰਨੇ ਪੈਂਦੇ ਨੇ, ਕਿਉਂਕਿ ਜਿਹੜਾ ਵਿਸ਼ਈ ਆਦਮੀ ਹੈ ਉਹ ਪਰਾਏ ਵਸ ਹੋ ਕੇ ਫਿਰ ਜਿਹੜੇ ਤਾਨੇ ਮਿਹਣੇ ਨੇ ਉਹ ਉਹਨੂੰ ਸਹਾਰਨੇ ਪੈਂਦੇ ਹਨ।
ਵਿਖੇ ਬਾਚ ਰਾਜ ਸਮਝ ਮਨ ਬਹੁਰਾਰੇ, ਨਿਰਭੈ ਹੋਏ ਨਾ ਹਰ ਭਜੇ ਮਨ ਬਹੁਰਾਰੇ, ਗਹੋ ਨਾ ਰਾਮ ਜਹਾਜ ਰਾਓ।
ਇਹ ਹਨ ਸਿਧਾਂਤ ਰੂਪ ਪੰਕਤੀਆਂ। ਭਗਤ ਜੀ ਕਹਿੰਦੇ ਨੇ, ਐ ਕਮਲਿਆ ਮਨਾ, ਹੋਸ਼ ਕਰ, ਕੁਛ ਸਮਝ, ਆਹ ਜਿਹੜੇ ਵਿਸ਼ੇ ਨੇ ਜ਼ਹਿਰ ਹੈ, ਇਹਨਾਂ ਤੋਂ ਬਚ ਤੇ ਵਾਹਿਗੁਰੂ ਦੇ ਨਾਮ ਦੇ ਵਿੱਚ ਤਦਾਕਾਰ ਹੋ। ਤੇ ਤੂੰ ਹਾਲੇ ਤੱਕ ਵਾਹਿਗੁਰੂ ਦੇ ਨਾਮ ਦੇ ਜਹਾਜ਼ ਦੇ ਪੱਲੇ ਨੂੰ ਪਕੜਿਆ ਹੀ ਨਹੀਂ। ਤੈਨੂੰ ਚਾਹੀਦਾ ਹੈ ਲੋਕ ਰੱਜਿਆ ਨੂੰ ਛੱਡ ਕੇ, ਲੋਕਾਂ ਦੇ ਪੈ ਨੂੰ ਛੱਡ ਕੇ ਨਿਰਭੈ ਹੋ ਕੇ ਵਾਹਿਗੁਰੂ ਦਾ ਭਜਨ ਕਰੇ। ਪਰ ਤੂੰ ਐਸਾ ਸ਼ੁਦਾਈ ਹੋਇਆ ਹੋਇਆ, ਤੂੰ ਇਹ ਕੰਮ ਹਾਲੇ ਤੱਕ ਸ਼ੁਰੂ ਕੀਤਾ ਹੀ ਨਹੀਂ ਹੈ।
ਮਰ ਸੰਕਟ ਮੁਸ਼ਟੀਆਂ ਨਾਜ ਕੀ ਮਨ ਬੌਰਾ ਰੇ ਲੀਨੀ ਹਾਥ ਪਸਾਰ।
ਰਹਾਉ ਵਿਸਰਾਮ ਦੇ ਕੇ ਭਗਤ ਜੀ ਹੁਣ ਅੱਗੇ ਦੂਜੀ ਉਦਾਹਰਣ ਦਿੰਦੇ ਹਨ। ਮਰਕਟ ਦਾ ਅਰਥ ਹੈ ਬਾਂਦਰ। ਜਿਵੇਂ ਜਿਹੜਾ ਬਾਂਦਰ ਹੈ, ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਇਹ ਕਮਲਿਆ ਮਨਾ, ਜਿਵੇਂ ਮਰਕਟ ਦਾ ਅਰਥ ਹੈ ਬਾਂਦਰ, ਮੁਸ਼ਟੀ ਅਨਾਜ ਕੀ, ਉਹ ਅਨਾਜ ਦੀ, ਦਾਣਿਆਂ ਦੀ, ਖਿੱਲਾਂ ਦੀ ਮੁੱਠੀ ਭਰ ਲੈਂਦਾ ਹੈ। ਲੀਨੀ ਹੱਥ ਪਸਾਰ, ਅਤੇ ਉਸ ਬਾਂਦਰ ਨੇ ਜਿਹੜੀ ਦਾਣਿਆਂ ਦੀ ਮੁੱਠ ਸੀ ਆਪਣਾ ਹੱਥ ਪਸਾਰ ਕੇ, ਅਤੇ ਉਹਨੂੰ ਆਪਣੇ ਹੱਥ ਵਿੱਚ ਲੈ ਲਿਆ, ਭਾਵ ਉਹ ਦਾਣੇ ਖਿੱਲਾਂ ਪਕੜ ਕੇ ਆਪਣੀ ਮੁੱਠੀ ਨੂੰ ਬੰਦ ਕਰ ਲਿਆ।
ਛੂਟਣ ਕੋ ਸਹਿਸਾ ਭਰਿਆ ਮਨ ਬੌਰਾ ਰੇ ਨਾਚਿਓ ਕਰ ਕਰ ਬਾਰ।
ਫਿਰ ਉਸ ਬਾਂਦਰ ਨੂੰ ਸ਼ਿਕਾਰੀਆਂ ਨੇ ਪਕੜ ਲਿਆ, ਤੇ ਫਿਰ ਉਹ ਜਿਹੜਾ ਬਾਂਦਰ ਸੀ ਨਾਚਿਓ ਘਰ ਘਰ ਬਾਰ, ਤੇ ਫਿਰ ਉਹਨਾਂ ਸ਼ਿਕਾਰੀਆਂ ਦੇ ਵਸ ਪੈ ਕੇ ਘਰਾਂ ਘਰਾਂ ਤੇ ਬੂਹਿਆਂ ਬੂਹਿਆਂ ਤੇ ਜਾ ਕੇ ਨੱਚਦਾ ਹੈ। ਛੁੱਟਣ ਕੋ ਸਹਿਸਾ ਭਰਿਆ, ਉਹਨੂੰ ਛੁੱਟਣ ਦਾ ਸੰਸਾ ਪੈ ਜਾਂਦਾ, ਵੀ ਹੁਣ ਮੈਂ ਇਹਨਾਂ ਸ਼ਿਕਾਰੀਆਂ ਦੇ ਵਸ ਪੈ ਗਿਆ, ਕਿਵੇਂ ਛੁੱਟਾਂਗਾ। ਮਨ ਬੌਰਾ ਰੇ ਐ ਕਮਲਿਆ ਮਨਾ, ਇਹੀ ਹਾਲਤ ਤੇਰੀ ਵੀ ਹੈ। ਪੁਰਾਣੇ ਸਮੇਂ ਦੇ ਵਿੱਚ ਜਿਹੜੇ ਸ਼ਿਕਾਰੀ ਲੋਕ ਸਨ, ਜਦੋਂ ਉਹਨਾਂ ਨੇ ਬਾਂਦਰ ਨੂੰ ਪਕੜਨਾ ਹੋਵੇ, ਉਹਨਾਂ ਨੇ ਇੱਕ ਐਸਾ ਤਰੀਕਾ ਅਪਣਾਇਆ ਹੋਇਆ ਸੀ। ਉਹ ਇੱਕ ਮਿੱਟੀ ਦੀ ਕੁੱਜੀ ਲੈ ਕੇ, ਜਿਹਦਾ ਉੱਤੋਂ ਮੂੰਹ ਤੰਗ ਜਿਹਾ ਹੋਵੇ, ਅਤੇ ਉਹਦੇ ਵਿੱਚ ਖਿੱਲਾਂ ਪਾ ਕੇ ਅਤੇ ਉਹਨੂੰ ਧਰਤੀ ਵਿੱਚ ਦੱਬ ਦਿੰਦੇ ਸਨ। ਅਤੇ ਜਦੋਂ ਬਾਂਦਰ, ਖਿੱਲਾਂ ਦਾ ਬੜਾ ਸ਼ੌਕੀਨ ਹੈ, ਜਦੋਂ ਬਾਂਦਰ ਉਸ ਕੁੱਜੀ ਵਿੱਚ ਪਈਆਂ ਖਿੱਲਾਂ ਨੂੰ ਵੇਖਦਾ ਸੀ, ਅਤੇ ਉਹ ਆ ਕੇ ਉਸ ਕੁੱਜੀ ਦੇ ਮੂੰਹ ਦੇ ਵਿੱਚ, ਮੂੰਹ ਛੋਟਾ ਹੁੰਦਾ ਸੀ, ਉਹਦਾ ਹੱਥ ਪੈ ਸਕਦਾ ਸੀ, ਪਰ ਭਰੀ ਮੁੱਠੀ ਬਾਹਰ ਨਹੀਂ ਸੀ ਨਿਕਲ ਸਕਦੀ। ਅਤੇ ਜਦੋਂ ਬਾਂਦਰ ਉਸ ਕੁੱਜੀ ਦੇ ਵਿੱਚ ਹੱਥ ਪਾ ਕੇ ਅਤੇ ਆਪਣੀ ਮੁੱਠ ਖਿੱਲਾਂ ਦੇ ਨਾਲ, ਦਾਣਿਆਂ ਦੇ ਨਾਲ ਭਰ ਲੈਂਦਾ ਸੀ, ਫਿਰ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ, ਪਰ ਉਹ ਹੁਣ ਜਿਹੜੀ ਬੰਦ ਮੁੱਠੀ ਸੀ ਦਾਣਿਆਂ ਦੇ ਨਾਲ ਭਰੀ ਹੋਈ, ਬਾਹਰ ਨਿਕਲ ਨਹੀਂ ਸੀ ਸਕਦੀ। ਅਤੇ ਉਸ ਬਾਂਦਰ ਨੂੰ ਇਸ ਗੱਲ ਦਾ ਸੰਦੇਹ ਹੋ ਜਾਂਦਾ, ਬਈ ਮੇਰੇ ਹੱਥ ਨੂੰ ਕਿਸੇ ਨੇ ਥੱਲੋਂ ਪਕੜ ਲਿਆ। ਪਕੜਿਆ ਤਾਂ ਕਿਸੇ ਨੇ ਨਹੀਂ ਸੀ ਹੁੰਦਾ, ਉਹਨੂੰ ਦਾਣਿਆਂ ਦਾ ਇੰਨਾ ਲਾਲਚ ਹੁੰਦਾ ਸੀ, ਉਹ ਉਹਨਾਂ ਨੂੰ ਛੱਡ ਨਹੀਂ ਸੀ ਸਕਦਾ, ਅਤੇ ਉਹਦੀ ਮੁੱਠ ਕੁੱਜੀ ਦੇ ਵਿੱਚ ਹੀ ਬੰਦ ਹੋ ਕੇ ਰਹਿ ਜਾਂਦੀ, ਅਤੇ ਸ਼ਿਕਾਰੀ ਆ ਕੇ ਉਸ ਨੂੰ ਪਕੜ ਲੈਂਦੇ। ਫਿਰ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਸ਼ਿਕਾਰੀ ਨੇ ਜਾਂ ਕਲੰਦਰ ਨੇ, ਉਹ ਉਹਨਾਂ ਬਾਂਦਰਾਂ ਨੂੰ ਨਾਲ ਲਈ ਫਿਰਦੇ ਨੇ, ਅਤੇ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਬਾਂਦਰਾਂ ਨੂੰ ਘਰਾਂ ਘਰਾਂ ਦੇ ਮੂਹਰੇ ਨਚਾਉਂਦੇ ਨੇ, ਅਤੇ ਕੋਈ ਨਾ ਕੋਈ ਆਟਾ, ਦਾਣਾ, ਪੈਸੇ ਮੰਗ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਹਨ। ਲਓ, ਇੱਥੇ ਭਗਤ ਜੀ ਨੇ ਇਹ ਦੂਜੀ ਉਦਾਹਰਣ ਬਾਂਦਰ ਦੀ ਦਿੱਤੀ ਹੈ। ਇਸੇ ਤਰ੍ਹਾਂ ਇਹ ਜਿਹੜਾ ਜੀਵ ਬਾਂਦਰ ਦੀ ਨਿਆਈ ਹੈ, ਅਤੇ ਜਿਹੜੀ ਅਨਾਜ ਵਾਂਗੂ ਜਿਹੜੇ ਵਿਸ਼ਿਆਂ ਦੇ ਸੁੱਖ ਨੇ, ਇਹਨਾਂ ਨੂੰ ਲੈਣ ਵਾਸਤੇ ਲੀਨੀ ਹੱਥ ਪਸਾਰ, ਇਹ ਆਪਣੇ ਹੱਥ ਨੂੰ ਪਸਾਰਦਾ ਹੈ। ਇਹ ਮਨੁੱਖ ਬਾਂਦਰ ਦੀ ਤਰ੍ਹਾਂ ਚੰਚਲ ਹੈ, ਵਿਸ਼ੇ ਸੁੱਖ ਦੀ ਅਨਾਜ ਦੀ ਮੁੱਠੀ ਭਰਨ ਵਾਸਤੇ ਆਪਣਾ ਹੱਥ ਅੱਡਦਾ ਹੈ, ਅਤੇ ਫਿਰ ਅਖੀਰ ਇਹ ਪ੍ਰਾਏ ਵਸ ਹੋ ਜਾਂਦਾ ਹੈ, ਫਿਰ ਇਹਨੂੰ ਛੁੱਟਣ ਦਾ ਸੰਸਾ ਪੈ ਜਾਂਦਾ। ਜਦੋਂ ਆਦਮੀ ਵਿਸ਼ੇ ਸੁੱਖ ਦੀ ਇੱਛਾ ਲੈ ਕੇ ਪ੍ਰਾਏ ਘਰ ਦੇ ਵਿੱਚ ਜਾਂਦਾ ਹੈ, ਅਤੇ ਫਿਰ ਮੋਹ ਮਾਇਆ ਦੇ ਵਿੱਚ ਗ੍ਰਸਤ ਹੋ ਕੇ ਰਹਿ ਜਾਂਦਾ, ਅਤੇ ਫਿਰ ਜਿਵੇਂ ਉਹ ਬਾਂਦਰ ਨੱਚਦਾ ਹੈ, ਉਹ ਘਰ ਘਰ ਅਤੇ ਬਾਰਾਂ ਬਾਰਾਂ ਦੇ ਬੂਹਿਆਂ ਬੂਹਿਆਂ ਦੇ ਮੂਹਰੇ ਨੱਚਦਾ ਫਿਰਦਾ ਹੈ, ਇਹਨੂੰ ਆਪਣੇ ਛੁੱਟਣ ਦਾ ਸੰਸਾ ਪੈ ਜਾਂਦਾ ਹੈ।
ਜੋ ਨਲਨੀ ਸੁਟਾ ਗਹੋ ਮਨ ਬੌਰਾ ਰੇ ਮਾਇਆ ਇਹੋ ਵਿਵਹਾਰ।
ਲੋ, ਭਗਤ ਜੀ ਕਹਿੰਦੇ ਨੇ, ਤੀਜੀ ਉਦਾਹਰਣ ਦਿੰਦੇ ਹਨ, ਜਿਉ ਨਲਨੀ ਸੂਟਾ ਗਹੋ, ਸੂਟਾ ਦਾ ਅਰਥ ਹੈ ਤੋਤਾ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਤੋਤੇ ਨੂੰ ਪਕੜਨ ਵਾਲੇ ਸ਼ਿਕਾਰੀ ਸਨ, ਉਹਨਾਂ ਨੇ ਵੀ ਇੱਕ ਬੜਾ ਅਜੀਬ ਤਰੀਕਾ ਅਪਣਾਇਆ ਹੁੰਦਾ ਸੀ। ਉਹ ਤਰੀਕਾ ਕੀ ਸੀ? ਉਹ ਇਉਂ ਕਰਦੇ ਸਨ, ਬਈ ਪਾਸੇ ਦੋ ਕਾਨੇ ਗੱਡ ਦਿੰਦੇ, ਉਹਨਾਂ ਕਾਨਿਆਂ ਦੇ ਉੱਪਰ ਇੱਕ ਤਕਲਾ ਲੈ ਲੈਂਦੇ, ਅਤੇ ਉਸ ਤਕਲੇ ਨੂੰ ਇੱਕ ਨੜੇ ਵਿੱਚ ਪਾ ਦਿੰਦੇ, ਨਲਨੀ ਵਿੱਚ ਪਾ ਦਿੰਦੇ, ਜਿਵੇਂ ਨੜਾ ਹੁੰਦਾ ਇਹਨਾਂ ਵਿੱਚੋਂ ਖਾਲੀ ਹੁੰਦਾ ਹੈ, ਉਹਦੇ ਵਿੱਚ ਦੀ ਤਕਲੇ ਨੂੰ ਨਗਾ ਦਿੰਦੀ ਅਤੇ ਉਸ ਤਕਲੇ ਨੂੰ ਉਹ ਨਲੀ ਦੇ ਸਮੇਤ ਕਾਨਿਆਂ ਦੇ ਉੱਪਰ ਬੰਨ ਦਿੰਦੇ ਸਨ ਅਤੇ ਫਿਰ ਹੇਠਾਂ ਇੱਕ ਪਾਣੀ ਦਾ ਦੌਰ ਭਰ ਕੇ, ਕੋਈ ਪਾਣੀ ਦਾ ਬੱਠਲ ਭਰ ਕੇ ਰੱਖ ਦਿੰਦੇ ਅਤੇ ਉਹਦੇ ਨਾਲ ਹੀ ਇੱਕ ਪਾਸੇ ਅਨਾਰ ਰੱਖ ਦਿੰਦੇ। ਇਹ ਜਿਹੜਾ ਤੋਤਾ ਹੈ ਅਨਾਰ ਦਾ ਬੜਾ ਸ਼ੌਕੀਨ ਹੈ। ਇਹ ਤੋਤਾ ਅਨਾਰ ਪਿਆ ਦੇਖ ਕੇ ਅਤੇ ਉਸ ਜਿਹੜੀ ਨਲਣੀ ਦੇ ਉੱਪਰ ਆ ਕੇ ਬੈਠ ਜਾਂਦਾ ਸੀ ਅਤੇ ਉਹ ਜਿਹੜੀ ਨਲਣੀ ਹੁੰਦੀ ਸੀ ਉਹ ਇੱਕ ਤਕੜੇ ਦੇ ਵਿੱਚ ਨੜਾ ਪਾਇਆ ਹੁੰਦਾ ਸੀ ਜਿਹਨੂੰ ਨਲਣੀ ਕਿਹਾ ਹੈ ਅਤੇ ਉਹ ਘੁੰਮ ਜਾਂਦਾ। ਜਦੋਂ ਤੋਤਾ ਉਸ ਨਲਣੀ ਉੱਤੇ ਆ ਕੇ ਬਹਿੰਦਾ ਅਤੇ ਉਹਦਾ ਸਿਰ ਹੇਠਾਂ ਨੂੰ ਹੋ ਜਾਂਦਾ ਘੁੰਮ ਕੇ ਅਤੇ ਉਹਦੀਆਂ ਅੱਖਾਂ ਪਾਣੀ ਦੇ ਉਸ ਬੱਠਲ ਦੇ ਨਾਲ ਜਾ ਲੱਗਦੀਆਂ ਅਤੇ ਉਹਦੇ ਵਿੱਚ ਆਕਾਸ਼ ਦਾ ਪਰਛਾਵਾਂ ਪੈਂਦਾ ਅਤੇ ਉਹਨੂੰ ਇਹ ਭਰਮ ਪੈ ਜਾਂਦਾ ਵੀ ਇਹ ਪਤਾ ਨਹੀਂ ਕਿੰਨਾ ਕੁ ਡੂੰਘਾ ਹੈ ਸਮੁੰਦਰ ਵਾਂਗੂ। ਉਹ ਆਕਾਸ਼ ਦਿਖਾਈ ਦਿੰਦਾ ਸੀ ਨਾ, ਐਨ ਸਿਰ ਪਾਣੀ ਦੇ ਨੇੜੇ ਜਾ ਲੱਗਦਾ ਸੀ ਅਤੇ ਫਿਰ ਉਹ ਤੋਤਾ ਡਰਦਾ ਨਾ ਅਤੇ ਉਸ ਨਲਣੀ ਨੂੰ ਛੱਡਦਾ ਸੀ, ਉਹਨੂੰ ਘੁੱਟ ਕੇ ਪਕੜਦਾ ਅਤੇ ਉੱਤੋਂ ਸ਼ਿਕਾਰੀ ਆ ਕੇ ਉਸ ਨੂੰ ਕਾਬੂ ਕਰ ਲੈਂਦੇ ਸਨ। ਇਹ ਇੱਕ ਤੀਜੀ ਉਦਾਹਰਣ ਭਗਤ ਜੀ ਨੇ ਦਿੱਤੀ ਹੈ, ਜਿਉਂ ਨਲਣੀ ਸੂਟਾ ਗਹਿਓ ਮਨ ਬੌਰਾ ਰੇ, ਐ ਪਾਗਲ ਮਨਾ ਐ ਕਮਲਿਆ ਮਨਾ। ਜਿਵੇਂ ਸੂਟਾ ਦਾ ਅਰਥ ਹੈ ਤੋਤੇ ਨੇ ਵੀ ਉਸ ਨਲਣੀ ਨੂੰ ਆ ਕੇ ਪਕੜ ਲਿਆ, ਇਸੇ ਤਰ੍ਹਾਂ ਇਹ ਜਿਹੜਾ ਮਨੁੱਖ ਹੈ ਤੋਤੇ ਵਾਂਗੂ ਇਹ ਵੀ ਆ ਕੇ ਇਹ ਜਿਹੜੀ ਮਾਇਆ ਦੀ ਨਲਣੀ ਹੈ ਇਹਨੂੰ ਆ ਕੇ ਪਕੜ ਲੈਂਦਾ ਹੈ। ਮਾਇਆ ਇਹੋ ਵਿਵਹਾਰ ਇਸੇ ਤਰ੍ਹਾਂ ਹੀ ਮਾਇਆ ਦਾ ਵਿਵਹਾਰ ਹੈ।
ਜੈਸਾ ਰੰਗ ਕਸੁੰਭ ਕਾ ਮਨ ਬੌਰਾ ਰੇ ਤਿਉ ਪਸਰਿਓ ਪਾਸਾਰ।
ਲੋ ਭਗਤ ਜੀ ਕਹਿੰਦੇ ਨੇ ਇਹ ਕਮਲਿਆ ਮਨਾ ਜਿਵੇਂ ਕਸੁੰਭੀ ਫੁੱਲਾਂ ਦਾ ਰੰਗ ਹੁੰਦਾ ਹੈ, ਦੇਖਣ ਨੂੰ ਤਾਂ ਬੜਾ ਉਹ ਭੜਕੀਲਾ ਹੁੰਦਾ ਹੈ ਪਰ ਜਿਹੜਾ ਕਸੁੰਭੀ ਰੰਗ ਹੁੰਦਾ ਹੁੰਦਾ ਕੱਚਾ ਹੀ ਹੈ, ਧੁੱਪ ਨਾਲ ਵੀ ਉੱਡ ਜਾਂਦਾ, ਹਵਾ ਨਾਲ ਵੀ ਉੱਡ ਜਾਂਦਾ, ਪਾਣੀ ਨਾਲ ਵੀ ਡੱਬ ਖੜੱਬਾ ਹੋ ਜਾਂਦਾ ਸੀ। ਲੋ ਭਗਤ ਜੀ ਕਹਿੰਦੇ ਨੇ ਜੈਸਾ ਰੰਗ ਕੁਸੁੰਭ ਕਾ ਤੈਂ ਪਸਰਿਓ ਪਾਸਾਰ। ਜਿਵੇਂ ਕੁਸੁੰਭ ਦਾ ਰੰਗ ਹੁੰਦਾ ਹੈ ਅਤੇ ਥੋੜ੍ਹੇ ਦਿਨ ਚਮਕਦਾ ਹੈ ਉਸ ਤੋਂ ਬਾਅਦ ਉਹ ਖਰਾਬ ਹੋ ਜਾਂਦਾ ਹੈ, ਇਸੇ ਤਰ੍ਹਾਂ ਇਹ ਜਿਤਨਾ ਵੀ ਤੂੰ ਮਾਇਆ ਦਾ ਪਸਾਰਾ ਪਸਾਰਿਆ ਹੋਇਆ ਹੈ, ਇਹ ਮਾਇਆ ਦਾ ਫੈਲਾਓ ਕੀਤਾ ਹੋਇਆ ਹੈ, ਇਹ ਮਾਇਆ ਦਾ ਆਡੰਬਰ ਪਸਾਰਿਆ ਹੋਇਆ ਹੈ, ਇਹ ਵੀ ਉਹ ਕੁਸੁੰਭੀ ਰੰਗ ਵਾਂਗੂ ਹੈ। ਜਿਵੇਂ ਕੁਸੁੰਭੀ ਰੰਗ ਨੂੰ ਦੇਖ ਕੇ ਇੱਕ ਵਾਰੀ ਬੰਦੇ ਦਾ ਮਨ ਡੋਲ ਜਾਂਦਾ ਹੈ ਪਰ ਜਦੋਂ ਸੋਹਣਾ ਦੇਖ ਕੇ ਲੈ ਲੈਂਦਾ ਅਤੇ ਉਸ ਤੋਂ ਬਾਅਦ ਉਹ ਰੰਗ ਖਰਾਬ ਹੋ ਜਾਂਦਾ ਫਿਰ ਉਹਨੂੰ ਪਛਤਾਉਣਾ ਪੈਂਦਾ ਸੀ। ਇਸੇ ਤਰ੍ਹਾਂ ਜਿਹੜੇ ਮਾਇਆ ਦੇ ਸੁੱਖ ਨੇ, ਵਿਸ਼ਿਆਂ ਦੇ ਸੁੱਖ ਨੇ, ਪਦਾਰਥਾਂ ਦੇ ਸੁੱਖ ਨੇ, ਇਹ ਸਾਰੇ ਕੁਸੁੰਭੀ ਰੰਗ ਵਾਂਗ ਨੇ। ਇਹ ਮਨੁੱਖ ਉਹਨਾਂ ਨੂੰ ਬੜੇ ਸੋਹਣੇ ਜਾਣ ਕੇ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਪਤਾ ਉਦੋਂ ਲੱਗਦਾ ਜਦੋਂ ਉਹਨਾਂ ਦਾ ਰੰਗ ਖਰਾਬ ਹੋ ਜਾਂਦਾ ਹੈ ਅਤੇ ਸਿਹਤ ਵੀ ਖਰਾਬ ਹੋ ਜਾਂਦੀ ਵਿਸ਼ੇ ਸੁੱਖ ਭੋਗਦਿਆਂ ਹੋਇਆਂ। ਜਿਵੇਂ ਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ, ਨਾਮ ਵਿਸਾਰ ਕਰੇ ਰਸ ਭੋਗ ਸੁਖ ਸੁਪਨਾ ਨਹੀਂ ਤਨ ਮਹਿ ਰੋਗ ਤਿਉਂ ਪਸਰੇ ਉਪਾਸਾਰ। ਇਸੇ ਤਰ੍ਹਾਂ ਇਹ ਸਾਰਾ ਮਾਇਆ ਦਾ ਪਦਾਰਥਾਂ ਦਾ ਪਸਾਰਾ ਪਸਰਿਆ ਹੋਇਆ ਹੈ।
ਨਾਵਨ ਕੋ ਤੀਰਤ ਕਨੇ ਮਨ ਬੌਰਾ ਰੇ ਪੂਜਨ ਕੋ ਬੋ ਦੇਵ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਇਹ ਜਿਹੜਾ ਪਾਠ ਹੈ ਨਾਵਣ, ਨਾਵਣ ਕਰਨਾ, ਨਾਵਣ ਨੀ, ਨਾਵਣ ਕਹੋ ਤੀਰਥ ਕਨੇ, ਕਿਉਂਕਿ ਇੱਥੇ ਤੀਰਥ ਦਾ ਨਾਲ ਜ਼ਿਕਰ ਹੈ। ਜਿੱਥੇ ਵੀ ਤੀਰਥ ਦਾ ਜ਼ਿਕਰ ਹੋਵੇ ਉੱਥੇ ਪਾਠ ਨਾਵਣ, ਥੱਲੇ ਪੈਰ ਭਾਰਾ ਕਰਕੇ ਉਚਾਰਨ ਕਰਨਾ। ਨਾਵਣ ਕਹੋ ਤੀਰਥ ਕਨੇ ਮਨ ਬੌਰਾ ਰੇ। ਭਗਤ ਜੀ ਕਹਿੰਦੇ ਨੇ ਇਹ ਕਮਲਿਆ ਮਨਾ, ਨਹਾਉਣ ਵਾਸਤੇ ਬਹੁਤ ਸਾਰੇ ਦੁਨੀਆਂ ਵਿੱਚ ਤੀਰਥ ਨੇ। ਹਿੰਦੁਸਤਾਨ ਦੇ ਵਿੱਚ ਤੀਰਥਾਂ ਦੀ ਗਿਣਤੀ 68 ਕਰੋੜ ਲਿਖੀ ਹੋਈ ਹੈ ਵੀ 68 ਕਰੋੜ ਤੀਰਥ ਨੇ। ਕਿੰਨੇ ਤੀਰਥ ਨੇ ਕੋਈ ਪਤਾ ਨਹੀਂ ਪਰ ਉਹਨਾਂ ਵਿੱਚੋਂ 68 ਤੀਰਥ ਪ੍ਰਧਾਨ ਮੰਨੇ ਗਏ ਨੇ। ਇਸ ਲਈ ਭਗਤ ਜੀ ਕਹਿੰਦੇ ਨੇ ਨਹਾਉਣ ਵਾਸਤੇ ਬੜੇ ਤੀਰਥ ਨੇ, ਬੜੀਆਂ ਨਦੀਆਂ ਨੇ। ਪੂਜਨ ਕਉ ਬਹੁ ਦੇਵ, ਅਤੇ ਪੂਜਣ ਵਾਸਤੇ ਹਿੰਦੂ ਮਤ ਦੇਵਤੇ ਵੀ ਬਹੁਤ ਨੇ। ਜਿਵੇਂ ਹਿੰਦੂ ਧਰਮ ਨੇ 33 ਕਰੋੜ ਦੇਵਤਿਆਂ ਦੀ ਗਿਣਤੀ ਮੰਨੀ ਹੈ, 9 ਕਰੋੜ ਦੇਵੀਆਂ ਵੀ ਨੇ, 33 ਕਰੋੜ ਦੇਵਤੇ 9 ਕਰੋੜ ਦੇਵੀਆਂ ਨੇ। ਲੋ ਭਗਤ ਜੀ ਕਹਿੰਦੇ ਨੇ ਕਮਲਿਆ ਮਨਾ ਭਾਵੇਂ ਠੀਕ ਹੈ, ਨਹਾਉਣ ਵਾਸਤੇ ਬੜੇ ਤੀਰਥ ਵੀ ਬਣੇ ਹੋਏ ਨੇ ਤੇ ਪੂਜਣ ਵਾਸਤੇ ਦੇਵਤੇ ਵੀ ਬੇਅੰਤ ਹਨ।
ਕਹੋ ਕਬੀਰ ਛੂਟਨ ਨਹੀਂ ਮਨ ਬਉਰਾ ਰੇ, ਛੂਟਨ ਹਰ ਕੀ ਸੇਵ।
ਪਰ ਭਗਤ ਜੀ ਫਰਮਾਉਂਦੇ ਨੇ ਐ ਕਮਲਿਆ ਮਨਾ ਧਿਆਨ ਦੇ ਨਾਲ ਸੁਣ, ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਭਗਤੀ ਤੋਂ ਬਿਨਾਂ ਛੁਟਕਾਰਾ ਨਹੀਂ ਜੇ ਹੋਣਾ। ਕਹੋ ਕਬੀਰ ਛੂਟਣ ਨਹੀਂ ਮਨ ਬਉਰਾਰੇ, ਛੂਟਣ ਹਰ ਕੀ ਸੇਵ। ਜੇ ਤੂੰ ਛੁੱਟਣਾ ਚਾਹੁੰਦਾ ਤੇ ਫਿਰ ਵਾਹਿਗੁਰੂ ਦੀ ਸੇਵਾ ਕਰ। ਵਾਹਿਗੁਰੂ ਦੀ ਸੇਵਾ ਕੀ ਹੈ? ਹਰ ਸੇਵਾ ਮੈਂ ਪਰਮ ਨਿਦਾਨ, ਹਰ ਸੇਵਾ ਮੁਖੀ ਅੰਮ੍ਰਿਤ ਨਾਮ। ਪੂਜਾ ਕੀਚੈ ਨਾਮ ਤੇ ਆਈਐ, ਬਿਨ ਨਾਵੈ ਪੂਜ ਨਾ ਹੋਏ। ਵਾਹਿਗੁਰੂ ਦਾ ਨਾਮ ਜਪਣਾ ਹੀ ਉਹਦੀ ਸੇਵਾ ਹੈ, ਤੁਰਕੀ ਸੇਵਾ ਰਾਮਰ ਬੀਜੈ। ਇਸੇ ਲਈ ਭਗਤ ਜੀ ਕਹਿੰਦੇ ਨੇ ਐ ਕਮਲਿਆ ਮਨਾ, ਜੇ ਤੂੰ ਛੁੱਟਣਾ ਚਾਹੁੰਦਾ ਤੇ ਫਿਰ ਵਾਹਿਗੁਰੂ ਦੀ ਸੇਵਾ ਕਰ। ਨਹੀਂ ਜਿੰਨੇ ਮਰਜ਼ੀ ਤੀਰਥਾਂ ਤੇ ਨਹਾ ਲੈ, ਜਿੰਨੇ ਮਰਜ਼ੀ ਦੇਵੀ ਦੇਵਤਿਆਂ ਨੂੰ ਪੂਜ ਲੈ, ਪਰ ਜਮਾ ਤੋਂ ਕਾਲ ਤੋਂ ਕਿਸੇ ਨੇ ਵੀ ਨਹੀਂ ਬਚਾਉਣਾ। ਕਿਉਂਕਿ ਗੁਰਮਤਿ ਦਾ ਸਿਧਾਂਤ ਹੈ, ਬਿਨ ਹਰ ਨਾਮ ਨਾ ਬਾਚਨ ਪੈ ਹੈ, 14 ਲੋਕ ਜਾਹੇ ਬਸ ਕੀਨੇ ਤਾਂ ਤੇ ਕਹਾਂ ਪਲੈ ਹੈ। ਰਾਮ ਰਹੀਮ ਉਬਾਰ ਨਾ ਸਕ ਹੈ, ਜਾ ਕਰ ਨਾਮ ਰਟੈ ਹੈ। ਬ੍ਰਹਮਾ ਬਿਸ਼ਨ ਰੁਦਰ ਸੂਰਜ ਸੱਸ ਤੇ ਬਸ ਕਾਲ ਸਭ ਹੈ। ਸਭ ਦੇਵੀ ਦੇਵਤੇ ਕਾਲ ਦੇ ਅਧੀਨ ਨੇ, ਇਸ ਲਈ ਜਿਹੜੇ ਆਪ ਹੀ ਕਾਲ ਦੇ ਜਾਲ ਵਿੱਚ ਫਸੇ ਹੋਏ ਨੇ। ਕੈਸੇ ਤੋਹੇ ਤਾਰ ਹੈ ਸੁਨ ਜੜ, ਆਪ ਡੁੱਬਿਓ ਪਵ ਸਾਗਰ, ਛੁਟਹੋ ਕਾਲ ਫਾਸਤੇ ਤਬੀ ਹੀ ਗਹੋ ਸਰਣ ਜਗਤਾਗਰ। ਇਹ ਸ਼ਬਦ ਹਜ਼ਾਰੇ ਪਾਤਸ਼ਾਹੀ 10ਵੀਂ ਦੇ ਪਵਿੱਤਰ ਵਾਕ ਨੇ। ਭਗਤ ਜੀ ਵੀ ਕਹਿੰਦੇ ਨੇ ਕਿ ਮਨਾ, ਜੇ ਤੂੰ ਛੁੱਟਣਾ ਹੈ ਤੇ ਵਾਹਿਗੁਰੂ ਦੀ ਸੇਵਾ ਕਰ, ਉਹਦੀ ਭਗਤੀ ਕਰ, ਹੋਰ ਦੇਵੀ ਦੇਵਤਿਆਂ ਦੀ ਪੂਜਾ ਪ੍ਰਤਿਸ਼ਠਾ ਕਰਕੇ ਜਮਾ ਤੋਂ ਕਾਲ ਤੋਂ ਨਹੀਂ ਬਚਿਆ ਜਾ ਸਕਦਾ।
ਗੌੜੀ ਅਗਨ ਨਾ ਦਹਿ, ਪਵਨ ਨਹੀਂ ਮਗਨਾ, ਤਸਕਰ ਨੇਰ ਨਾ ਆਵੈ।
ਲੋ ਭਗਤ ਜੀ ਦੇ ਪਾਸ ਕੋਈ ਪਾਤਸ਼ਾਹ ਆਇਆ ਹੈ ਤੇ ਉਸਨੇ ਪਹਿਲਾਂ ਤੇ ਭਗਤ ਜੀ ਦੇ ਉੱਤੇ ਸਖਤੀ ਵੀ ਕੀਤੀ, ਪਰ ਬਾਅਦ ਵਿੱਚ ਸ਼ਰਧਾਲੂ ਵੀ ਬਣ ਗਿਆ। ਉਸਨੇ ਭਗਤ ਕਬੀਰ ਜੀ ਨੂੰ ਪੇਸ਼ਕਸ਼ ਕੀਤੀ, ਕਹਿਣ ਲੱਗਾ ਭਗਤ ਜੀ ਤੁਹਾਡੇ ਕੋਲ ਬੇਅੰਤ ਸੰਗਤਾਂ ਆਉਂਦੀਆਂ ਨੇ ਤੇ ਮੈਂ ਤੁਹਾਨੂੰ ਬਹੁਤ ਸਾਰਾ ਧਨ ਦੇ ਦਿੰਦਾ ਹਾਂ ਤੇ ਤੁਸੀਂ ਉਹ ਧਨ ਦੇ ਨਾਲ ਅੱਗੇ ਲੰਗਰ ਚਲਾਓ, ਗਰੀਬ ਗੁਰਬਿਆਂ ਨੂੰ ਛਕਾਓ ਤੇ ਆਪਣੀਆਂ ਹੋਰ ਵੀ ਲੋੜਾਂ ਪੂਰੀਆਂ ਕਰੋ। ਪਰ ਭਗਤ ਜੀ ਕਹਿਣ ਲੱਗੇ ਨਹੀਂ, ਸਾਨੂੰ ਤੇਰੀ ਮਾਇਆ ਦੀ, ਤੇਰੇ ਧਨ ਦੀ ਲੋੜ ਨਹੀਂ, ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇੱਕ ਐਸਾ ਧਨ ਬਖਸ਼ਿਸ਼ ਕੀਤਾ ਹੈ ਜਿਹੜਾ ਕਦੀ ਮੁੱਕਣ ਵਾਲਾ ਨਹੀਂ ਹੈ ਤੇ ਸੱਚਾ ਧਨ ਹੈ। ਉਹ ਕਿਹੜਾ ਧਨ ਹੈ? ਤਾਂ ਭਗਤ ਜੀ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਉਹਦਾ ਜ਼ਿਕਰ ਕੀਤਾ ਹੈ, ਹਮਰਾ ਧਨ ਮਾਧੋ ਗੋਬਿੰਦ ਧਰਨੀ ਧਰ, ਇਹ ਸਾਰ ਧਨ ਕਹੀ ਹੈ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਹੀਐ। ਉਹ ਹੁਣ ਰਾਜਾ ਸੀ, ਬਾਦਸ਼ਾਹ ਸੀ। ਕਹਿੰਦੇ ਨੇ ਹਮਰਾ ਧਨ ਮਾਧੋ ਗੋਬਿੰਦ ਧਰਨੀ ਧਰ। ਭਗਤ ਜੀ ਕਹਿੰਦੇ ਨੇ ਕਿ ਐ ਪਾਤਸ਼ਾਹ, ਐ ਰਾਜਨ, ਵੀ ਸਾਡਾ ਤੇ ਧਨ ਮਾਧੋ ਮਾਇਆ ਦਾ ਪਤੀ, ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਤੇ ਧਰਤੀ ਨੂੰ ਵੀ ਤਰ ਆਸਰਾ ਦੇਣ ਵਾਲਾ ਜੋ ਅਕਾਲ ਪੁਰਖ ਹੈ, ਉਹਦਾ ਨਾਮ ਹੀ ਧਨ, ਸਭ ਤੋਂ ਉੱਤਮ ਧਨ ਹੈ। ਇਹ ਸਾਰ ਧਨ ਕਹੀਐ, ਇਸੇ ਨਾਮ ਦੇ ਧਨ ਨੂੰ ਹੀ ਸਭ ਤੋਂ ਸ੍ਰੇਸ਼ਟ ਧਨ ਆਖਿਆ ਜਾਂਦਾ ਹੈ। ਜਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਫਰਮਾਇਆ ਹੈ, ਹਰ ਨਾਮ ਧਨ ਨਿਰਮਲ ਅਤਿ ਅਪਾਰਾ, ਗੁਰ ਕੈ ਸ਼ਬਦ ਭਰੇ ਭੰਡਾਰਾ, ਨਾਮ ਧਨ ਬਹਿਨ ਹੋਰ ਸਭ ਬਿਖ ਜਾਣ, ਮਾਇਆ ਮੋਹ ਜਲੈ ਅਵਮਾਨ। ਇਹ ਨਾਮ ਦਾ ਧਨ ਹੀ ਸਭ ਤੋਂ ਸ੍ਰੇਸ਼ਟ ਆਖੀਦਾ ਹੈ। ਤੇ ਨਾਲ ਹੀ ਭਗਤ ਜੀ ਕਹਿੰਦੇ ਨੇ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਐ। ਜਿਹੜਾ ਸੁਖ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਦੇ ਵਿੱਚੋਂ, ਭਗਤੀ ਵਿੱਚੋਂ, ਟਹਿਲ ਵਿੱਚੋਂ, ਸਿਮਰਨ ਦੇ ਵਿੱਚੋਂ ਸਾਨੂੰ ਪ੍ਰਾਪਤ ਹੋ ਰਿਹਾ ਹੈ ਨਾ, ਉਹ ਸੁਖ ਰਾਜ ਵਿੱਚੋਂ ਨਹੀਂ ਪ੍ਰਾਪਤ ਹੋ ਸਕਦਾ। ਤੇਰਾ ਰਾਜ ਸਾਡੇ ਲਈ ਤੁਸ਼ ਹੈ। ਜੇ ਕੋਈ ਵਾਹਿਗੁਰੂ ਦੇ ਪਿਆਰਿਆਂ ਨੂੰ ਆ ਕੇ ਰਾਜ ਦੀ ਵੀ ਪੇਸ਼ਕਸ਼ ਕਰੇ ਨਾ ਬਈ ਤੁਸੀਂ ਰਾਜ ਲੈ ਲਓ, ਤੇ ਉਹ ਰਾਜ ਨੂੰ ਤੁਸ਼ ਸਮਝਦੇ ਨੇ, ਕਿਉਂਕਿ ਉਹਨਾਂ ਦੇ ਕੋਲ ਵਾਹਿਗੁਰੂ ਦਾ ਨਾਮ ਹੁੰਦਾ। ਪੰਚਮ ਪਾਤਸ਼ਾਹ ਨੇ ਫਰਮਾਇਆ ਹੈ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜਿਹਦੇ ਕੋਲ ਵਾਹਿਗੁਰੂ ਦਾ ਨਾਮ ਹੈ, ਉਹ ਸਾਰੀ ਦੁਨੀਆਂ ਦਾ ਰਾਜਾ ਹੈ। ਜਿਹੜੇ ਦੁਨੀਆਂ ਦੇ ਰਾਜੇ ਨੇ ਉਹ ਲੋਕਾਂ ਦੇ ਸਿਰਾਂ ਤੇ ਰਾਜ ਕਰਦੇ ਨੇ, ਪਰ ਜਿਹੜੇ ਮਹਾਂਪੁਰਖ ਨੇ ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਨੇ। ਇਸ ਲਈ ਜਿਹੜਾ ਸੁੱਖ ਵਾਹਿਗੁਰੂ ਦੀ ਸੇਵਾ ਭਗਤੀ ਵਿੱਚੋਂ ਮਿਲਦਾ ਹੈ, ਰਾਜ ਲੀਲਾ ਤੇਰਾ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ, ਉਹ ਰਾਜ ਵਿੱਚੋਂ ਨਹੀਂ ਪ੍ਰਾਪਤ ਹੋ ਸਕਦਾ। ਇਸੇ ਲਈ ਭਗਤ ਜੀ ਨੇ ਵੀ ਉਸ ਬਾਦਸ਼ਾਹ ਨੂੰ ਉਪਦੇਸ਼ ਦਿੱਤਾ, ਅਗਰ ਨਾ ਦਹਿ ਪਵਨ ਨੀ ਮਗਨੈ ਤਸਕਰ ਨੇਰ ਨਾ ਆਵੇ। ਭਗਤ ਜੀ ਕਹਿੰਦੇ ਨੇ ਵੀ ਦੇਖ, ਉਹ ਧਨ ਅਸੀਂ ਇਕੱਤਰ ਕੀਤਾ ਹੈ, ਤੂੰ ਵੀ ਕਰ, ਅਗਰ ਨਾ ਦਹਿ ਜਿਹਨੂੰ ਅੱਗ ਨਹੀਂ ਸਾੜ ਸਕਦੀ, ਪਵਨ ਨਹੀਂ ਮਗਨਾ ਤੇ ਹਵਾ ਵੀ ਨਹੀਂ ਉਡਾ ਸਕਦੀ, ਪਵਨ ਹਵਾ ਨੂੰ ਕਹਿੰਦੇ ਨੇ, ਤਸਕਰ ਨੇਰ ਨਾ ਆਵੇ ਤੇ ਚੋਰ ਵੀ ਨੇੜੇ ਨਹੀਂ ਆ ਸਕਦਾ। ਐਸਾ ਕਿਹੜਾ ਧਨ ਹੈ ਜਿਹਨੂੰ ਅੱਗ ਨਹੀਂ ਸਾੜ ਸਕਦੀ, ਹਵਾ ਨਹੀਂ ਉਡਾ ਸਕਦੀ, ਚੋਰ ਵੀ ਨੇੜੇ ਨਹੀਂ ਆ ਸਕਦਾ? ਭਗਤ ਕਬੀਰ ਜੀ ਅੱਗੇ ਫਰਮਾਉਂਦੇ ਹਨ,
ਰਾਮ ਨਾਮ ਧਨ ਕਰ ਸੰਚਾਉਣੀ, ਸੋ ਧਨ ਕਤੀ ਨਾ ਜਾਵੇ।
ਉਹ ਹੈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਧਨ। ਭਗਤ ਜੀ ਕਹਿੰਦੇ ਨੇ, ਰਾਮ ਨਾਮ ਧਨ ਕਰ ਸੰਚਾਉਣੀ, ਤੂੰ ਉਸ ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ, ਸੰਚਾਉਣੀ ਦਾ ਅਰਥ ਹੈ ਜਮ੍ਹਾਂ ਕਰ, ਇਕੱਠਾ ਕਰ। ਜਿਵੇਂ ਸੰਸਾਰੀ ਲੋਕ ਬਾਹਰਲੇ ਧਨ ਨੂੰ ਇਕੱਠਾ ਕਰਦੇ ਨੇ, ਜਿਉਂ ਮਦ ਮੱਖੀ ਤਿਉਂ ਸਠੋਰ ਰਸ, ਜ਼ੋਰ ਜ਼ੋਰ ਧਨ ਕੀਆ, ਆ ਜਿਵੇਂ ਮੱਖੀਆਂ ਸ਼ਹਿਦ ਇਕੱਠਾ ਕਰਦੀਆਂ ਨੇ ਨਾ, ਇਸੇ ਤਰ੍ਹਾਂ ਮਨੁੱਖ ਧਨ ਇਕੱਠਾ ਕਰਨ ਦੇ ਵਿੱਚ ਲੱਗੇ ਰਹਿੰਦੇ ਨੇ। ਭਗਤ ਜੀ ਕਹਿੰਦੇ ਨੇ, ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ ਵੀ ਸੰਗ੍ਰਹਿ ਕਰੋ, ਉਹਨੂੰ ਵੀ ਜਮ੍ਹਾਂ ਕਰੋ, ਉਹਨੂੰ ਵੀ ਇਕੱਠਾ ਕਰੋ, ਸੋ ਧਨ ਕਤੀ ਹੀ ਨਾ ਜਾਵੇ। ਉਹ ਜਿਹੜਾ ਵਾਹਿਗੁਰੂ ਦਾ ਨਾਮ ਰੂਪੀ ਧਨ ਹੈ, ਉਹ ਕਿਧਰ ਨਹੀਂ ਜਾਣ ਵਾਲਾ, ਉਹ ਹਮੇਸ਼ਾ ਤੁਹਾਡੇ ਨਾਲ ਰਹੇਗਾ। ਜਿਹਦੇ ਕੋਲ ਨਾਮ ਆ ਜਾਂਦਾ ਨਾ, ਤੇ ਬਾਕੀ ਸਭ ਪਦਾਰਥ, ਮਾਇਆ, ਦੁਨੀਆਂ ਦੇ ਸੁੱਖ ਆਪਣੇ ਆਪ ਹੀ ਉਹਦੇ ਚਰਨਾਂ ਦੇ ਵਿੱਚ ਹਾਜ਼ਰ ਹੋ ਜਾਂਦੇ ਨੇ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਇੱਥੋਂ ਤੱਕ ਵੀ ਸਤਿਗੁਰੂ ਨੇ ਲਿਖਿਆ ਹੈ, ਰਿੱਧ ਸਿੱਧ ਤਿਨਕੈ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੇ ਸਦਾ ਵਸਾਏ। ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ, ਰਿੱਧੀਆਂ ਸਿੱਧੀਆਂ ਵੀ ਉਹਨਾਂ ਦੇ ਪਿੱਛੇ ਪਿੱਛੇ ਲੱਗੀਆਂ ਫਿਰਦੀਆਂ ਨੇ। ਇਹ ਨਾਮ ਦਾ ਪ੍ਰਤਾਪ ਹੈ। ਭਗਤ ਜੀ ਕਹਿੰਦੇ ਨੇ, ਉਹ ਨਾਮ ਪਾਏ ਤੁਸੀਂ ਵੀ ਇਕੱਤਰ ਕਰੋ।
ਹਮਰਾ ਧਨ ਮਾਦੋ ਗੋਬਿੰਦ ਧਰਣੀ ਧਰ, ਇਹ ਸਾਰ ਧਨ ਕਹੀਐ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਈਐ ਰਹਾਉ।
ਲੋ ਭਗਤ ਜੀ ਕਹਿੰਦੇ ਨੇ ਬਾਦਸ਼ਾਹ ਨੂੰ, ਇਹ ਸਿਕੰਦਰ ਲੋਧੀ ਬਾਦਸ਼ਾਹ ਸੀ ਜਿਸ ਦੇ ਨਾਲ ਭਗਤ ਜੀ ਦੀ ਮੁਲਾਕਾਤ ਹੋਈ, ਹਮਰਾ ਤਨ ਮਾਧੋ ਗੋਬਿੰਦ ਧਰਨੀ ਧਰ, ਸਾਡਾ ਤੇ ਤਨ ਮਾਧੋ ਮਾਇਆ ਦਾ ਪਤੀ, ਗੋਬਿੰਦ ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ, ਤੇ ਸਾਰੀ ਧਰਤੀ ਨੂੰ ਆਸਰਾ ਦੇਣ ਵਾਲਾ ਜੋ ਅਕਾਲ ਪੁਰਖ ਹੈ, ਉਹਦਾ ਨਾਮ ਹੀ ਸਾਡੇ ਪਾਸ ਤਨ ਹੈ, ਇਹ ਸਾਰ ਤਨ ਕਹੀ ਹੈ, ਇਹੀ ਸਾਰੇ ਧਨਾਂ ਦੇ ਵਿੱਚੋਂ ਸ੍ਰੇਸ਼ ਧਨ ਆਖਿਆ ਜਾਂਦਾ। ਧਨ ਕਈ ਪ੍ਰਕਾਰ ਦੇ ਨੇ, ਕਿਸੇ ਕਵੀ ਨੇ ਲਿਖਿਆ ਹੈ, ਗੋ ਧਨ, ਗਾਇ ਧਨ, ਰਤਨ ਧਨ, ਕੰਚਨ ਧਨ, ਸੁਖਾਨ, ਜਬ ਆਵੇ ਸੰਤੋਖ ਧਨ, ਸਭ ਧਨ ਤੋਲ ਸਮਾਨ। ਇਹ ਕਈ ਕਿਸਮਾਂ ਦੇ ਧਨ ਨੇ, ਪਰ ਭਗਤ ਜੀ ਕਹਿੰਦੇ ਨੇ ਵੀ ਇਹ ਜਿਹੜਾ ਧਨ ਹੈ ਸਾਰਿਆਂ ਤੋਂ ਉੱਤਮ ਆਖੀ ਦਾ ਹੈ। ਤੇ ਨਾਲ ਹੀ ਭਗਤ ਜੀ ਕਹਿੰਦੇ ਨੇ, ਤੈਨੂੰ ਆਪਣੇ ਰਾਜ ਦਾ ਮਾਣ ਹੈ, ਪਰ ਜਿਹੜਾ ਸੁਖ ਵਾਹਿਗੁਰੂ ਦੀ ਸੇਵਾ, ਸਿਮਰਨ ਤੇ ਭਗਤੀ ਵਿੱਚੋਂ ਪ੍ਰਾਪਤ ਹੁੰਦਾ ਹੈ, ਉਹ ਸੁਖ ਰਾਜ ਵਿੱਚੋਂ ਨਹੀਂ ਪ੍ਰਾਪਤ ਹੋ ਸਕਦਾ। ਇਸ ਲਈ ਅਸੀਂ ਵਾਹਿਗੁਰੂ ਦੀ ਸੇਵਾ ਭਗਤੀ ਨੂੰ ਛੱਡਣ ਲਈ ਕਦੇ ਵੀ ਤਿਆਰ ਨਹੀਂ ਹਾਂ।
ਇਸ ਧਨ ਕਾਰਨ ਸ਼ਿਵ ਸੰਕਾਦਕ ਖੋਜਤ ਭਏ ਉਦਾਸੀ।
ਰਹਾਓ ਵਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਨੇ, ਵੇਖੋ ਇਹ ਜਿਹੜਾ ਨਾਮ ਰੂਪੀ ਧਨ ਹੈ, ਇਹਨੂੰ ਲੈਣ ਵਾਸਤੇ ਸ਼ਿਵ ਜੀ ਵਰਗੇ ਦੇਵਤੇ ਤੇ ਸੰਕਾਦਕ, ਜਿਹੜੇ ਬ੍ਰਹਮਾ ਦੇ ਚਾਰ ਪੁੱਤਰ ਮੰਨੇ ਨੇ, ਸਨਕ ਸਨੰਤ, ਸਨਕ ਸਨੰਦਨ, ਸਨਾਤਨ ਤੇ ਸੰਤ ਕੁਮਾਰ, ਇਹ ਚਾਰ ਬ੍ਰਹਮਾ ਦੇ ਪੁੱਤਰ ਨੇ, ਖੋਜਤ ਪਏ ਉਦਾਸੀ। ਇਹ ਵੀ ਉਸ ਨਾਮ ਨੂੰ ਖੋਜਦਿਆਂ ਖੋਜਦਿਆਂ ਸੰਸਾਰ ਵੱਲੋਂ ਉਦਾਸ ਹੋ ਗਏ, ਭਾਵ ਇਹਨਾਂ ਨੇ ਛੋਟੇ ਹੁੰਦਿਆਂ ਹੀ ਸੰਸਾਰ ਤੋਂ ਉਦਾਸ ਬਿਰਤੀ ਧਾਰਨ ਕਰ ਲਈ ਸੀ ਵੀ ਸਾਨੂੰ ਨਾਮ ਦਾ ਧਨ ਮਿਲ ਜਾਵੇ।